ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ। ਰਾਮ ਨਾਮ ਸਿਮਰ ਤੂੰ ਜੀਵਹੇ, ਫਿਰ ਨਾ ਖਾਈ ਮਹਾਂਕਾਲ। ਜਪ ਗੋਬਿੰਦ ਗੋਪਾਲ ਲਾਲ। ਰਾਮ ਨਾਮ ਸਿਮਰ ਤੂੰ ਜੀਵਹੇ, ਫਿਰ ਨਾ ਖਾਈ ਮਹਾਂਕਾਲ। ਰਹਾਉ ਕੋਟ ਜਨਮ ਭ੍ਰਮ 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 ਆਇਓ, ਵੱਡੈ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ, ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਇਮਾਨ, ਆਦਰਯੋਗ ਸਨਮਾਨਯੋਗ ਸਤਸੰਗੀ ਜਨੋ, ਵਡਭਾਗੇ ਹੋ, ਗੁਰੂ ਆਸੀਸ ਦੇ ਪਾਤਰ ਹੋ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਸਕੀ ਵਾਰ ਦੇ ਕੀਰਤਨ ਨੂੰ ਸਰਵਣ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਤੇ ਮਿਹਰਾਮਤ ਕੀਤੀ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਧੰਨ ਗੁਰੂ ਰਾਮਦਾਸ ਸੋਢੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੁਭਾਇਮਾਨ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਸਤਿਗੁਰਾਂ ਨੇ ਜੋ ਆਸੀਸ ਅੱਜ ਸਾਡੀ ਝੋਲੀ ਵਿੱਚ ਪਾਈ ਹੈ, ਆਪ ਜੀ ਨੇ ਪਾਵਨ ਸ਼ਬਦ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਇਸ ਪਾਵਨ ਬਚਨ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ, ਜਿੱਥੇ ਅੱਜ ਆਪਾਂ ਪਾਵਨ ਹੁਕਮ ਦੀ ਵਿਚਾਰ ਨਾਲ ਜੁੜਨਾ ਹੈ। ਅੱਜ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਵੀ ਹੈ, ਸੋ ਯਤਨ ਕਰਾਂਗਾ ਆਪ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਸਾਂਝ ਕਰ ਸਕਾਂ। ਵਿਚਾਰਕ ਕਰਮਤਾ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹਨ ਅਤੇ ਲਾਈਵ ਟੈਲੀਕਾਸਟ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ, ਸਮੂਹ ਸੰਗਤ ਆਸੀਸ ਬਖਸ਼ੋ, ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਕਿਰਪਾ ਕਰਨ, ਆਪ ਰਹਿਮਤ ਕਰਕੇ ਇਹ ਸੇਵਾ ਲੈ ਲੈਣ। ਬਖਸ਼ੋ ਆਸੀਸ, ਪਰਵਾਨੋ ਫਤਿਹ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ।
ਇਹ ਮੁਬਾਰਕ ਬਚਨ ਰਾਮਕਲੀ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 885 ਤੇ ਸੁਭਾਇਮਾਨ ਹੈ। ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਤੂੰ ਉਸ ਮਾਲਕ ਵਾਹਿਗੁਰੂ ਦਾ ਨਾਮ ਜਪ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ। ਜਦੋਂ ਉਸ ਮਾਲਕ ਵਾਹਿਗੁਰੂ ਦਾ ਨਾਮ ਜਪੇਗਾ ਤੂੰ ਆਤਮਕ ਤੌਰ 'ਤੇ ਜਿਉਂਦਾ ਰਹੇਗਾ। ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ, ਬਾਣੀ ਨਾਲ ਜੁੜਨ ਦੇ ਨਾਲ ਤੇਰੀ ਆਤਮਕ ਮੌਤ ਨਹੀਂ ਹੋਵੇਗੀ। ਜਿਹੜਾ ਤੈਨੂੰ ਇਹ ਮਨੁੱਖਾ ਜਾਮਾ ਮਿਲਿਆ ਇਹ ਬੜਾ ਔਖਾ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਔਰ ਇਹਨੂੰ ਸਫਲ ਕਰਨ ਵਾਸਤੇ ਗੁਰੂ ਸੰਗਤ ਵਿੱਚ ਆ, ਪੂਰੇ ਗੁਰੂ ਦੇ ਲੜ ਲੱਗ। ਜੇ ਪੂਰੇ ਗੁਰੂ ਦੇ ਲੜ ਲੱਗ ਕੇ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਜਪੇਗਾ ਤੇ ਮਾਲਕ ਵਾਹਿਗੁਰੂ ਦੀ ਰਹਿਮਤ ਦੇ ਨਾਲ ਤੇਰਾ ਸੰਸਾਰ ਤੇ ਆਇਆ ਸਫਲਾ ਹੋਵੇਗਾ। ਇਹ ਅੱਜ ਦੇ ਪਾਵਨ ਸ਼ਬਦ ਦਾ ਕੇਂਦਰੀ ਭਾਵ ਹੈ। ਸਤਿਗੁਰੂ ਮਹਾਰਾਜ ਜੀ ਨੇ ਅਰੰਭਲੇ ਬੰਦ ਵਿੱਚ ਬਖਸ਼ਿਸ਼ ਕੀਤਾ, ਜਪ ਗੋਬਿੰਦ। ਗੋ ਧਰਤੀ ਤੇ ਬਿੰਦ ਪਾਲਣ ਵਾਲਾ, ਇਸੇ ਤਰ੍ਹਾਂ ਗੋਪਾਲ ਦਾ ਅਰਥ ਵੀ ਹੈ ਧਰਤੀ ਨੂੰ ਪਾਲਣ ਵਾਲਾ। ਇਹਦੇ ਕਈ ਪੱਖ ਤੋਂ ਅਰਥ ਹੁੰਦੇ ਨੇ ਤੇ ਲਾਲ ਦਾ ਅਰਥ ਹੈ ਪਿਆਰਾ। ਮਹਾਰਾਜ ਪ੍ਰੇਰਣਾ ਦੇ ਰਹੇ ਨੇ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਾਇਨਾਤ ਦਾ ਮਾਲਕ ਹੈ, ਜਿਹੜਾ ਇਸ ਸੰਸਾਰ ਨੂੰ ਪਾਲ ਰਿਹਾ ਹੈ, ਐਸੇ ਪਿਆਰੇ ਸਤਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ।
ਰਾਮ ਨਾਮ ਸਿਮਰ ਤੂੰ ਜੀ ਵਹੇ, ਫਿਰ ਨਾ ਖਾਈ ਮਹਾਕਾਲ।
ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਜੇ ਉਸ ਰਮੇ ਹੋਏ ਮਾਲਕ ਵਾਹਿਗੁਰੂ ਦਾ ਨਾਮ ਜਪੇਗਾ। ਰਾਮ ਨਾਮ ਸਿਮਰ ਤੂੰ ਜੀਵੈ, ਜਦੋਂ ਉਸ ਰਮੇ ਹੋਏ ਮਾਲਕ ਵਾਹਿਗੁਰੂ ਦੇ ਨਾਮ ਨੂੰ ਤੂੰ ਜਪੇਗਾ ਤੇ ਫਿਰ ਤੂੰ ਜਿਉਂਦਾ ਰਹੇਗਾ। ਧਿਆਨ ਦੇਣਾ ਗੁਰੂ ਪਿਆਰੀ ਸਾਧ ਸੰਗਤ, ਜਿਸ ਵੇਲੇ ਅਸੀਂ ਪਾਵਨ ਬਾਣੀ ਦੇ ਪਾਠ ਰੂਪ ਵਿੱਚ ਦਰਸ਼ਨ ਕਰੀਏ ਤੇ ਇਹ ਸੋਝੀ ਮਿਲਦੀ ਹੈ, ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਅੰਦਰ ਕੀਤਾ ਹੈ ਜੀ। ਇੱਕ ਮੌਤ ਹੈ ਸਰੀਰ ਦੇ ਸਵਾਸਾਂ ਦਾ ਮੁੱਕ ਜਾਣਾ, ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਤੂੰ ਜੀਵੈ ਤੂੰ ਜਿਉਂਦਾ ਰਹੇਗਾ। ਹੁਣ ਐਸਾ ਤਾਂ ਨਹੀਂ ਜਿਹੜਾ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸਰੀਰਕ ਤੌਰ 'ਤੇ ਸੰਸਾਰ ਤੋਂ ਜਾਂਦੇ ਨਹੀਂ। ਅੱਜ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ ਮਨਾ ਰਹੇ ਹਾਂ, ਭਾਵ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੀਰਕ ਤੌਰ 'ਤੇ ਸੰਸਾਰ ਨੂੰ ਛੱਡਿਆ। ਸਰੀਰਕ ਤੌਰ 'ਤੇ ਮੈਂ ਬੇਨਤੀ ਕਰਾਂ। ਸੋ ਇਸ ਕਰਕੇ ਇਹਦਾ ਭਾਵ ਇਹ ਨਹੀਂ ਹੈ ਵੀ ਜਦੋਂ ਤੂੰ ਨਾਮ ਜਪੇਗਾ ਤੇ ਤੂੰ ਸੰਸਾਰ ਤੋਂ ਜਾਏਗਾ, ਨਹੀਂ। ਕਿਉਂਕਿ ਤੇ ਪਾਵਨ ਬਾਣੀ ਦਾ ਅਟਲ ਨਿਯਮ ਹੈ ਕਿ ਜਿਹੜਾ ਵੀ ਸੰਸਾਰ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਆਉਣਾ ਤੇ ਜਾਣਾ ਇਹ ਸੰਸਾਰ ਦਾ ਨਿਯਮ ਹੈ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਇਸ ਕਰਕੇ ਇੱਕ ਮੌਤ ਹੈ, ਜਦੋਂ ਸਵਾਸ ਮੁੱਕ ਗਏ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਕਿ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ। ਇੱਕ ਮੌਤ ਹੈ ਜਦੋਂ ਮਾਲਕ ਵਾਹਿਗੁਰੂ ਦੇ ਨਾਲੋਂ ਤੂੰ ਟੁੱਟ ਜਾਣਾ, ਜਦੋਂ ਤੈਨੂੰ ਉਹਦੀ ਯਾਦ ਨਹੀਂ ਆਉਂਦੀ। ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰੋਜ਼ ਜਦੋਂ ਸ਼ਾਮ ਵੇਲੇ ਨੀਮ ਨਿਭਾਈਏ ਤੇ ਸੋਧਰ ਦੀ ਬਾਣੀ ਦੇ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਮੈਂ ਆਖਦਾ ਹਾਂ ਤੇ ਜਿਉਂਦਾ ਹਾਂ, ਵਿਸਰ ਜਾਏ ਤੇ ਮੇਰੀ ਮੌਤ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵਸ ਕੋਏ। ਤਾਂ ਇੱਕ ਮੌਤ ਹੈ ਆਤਮਕ ਮੌਤ, ਤੇ ਆਤਮਕ ਮੌਤ ਹੈ ਜਦੋਂ ਗੁਰੂ ਵਾਲੇ ਪਾਸੇ ਤੋਂ ਬੰਦਾ ਟੁੱਟ ਜਾਂਦਾ। ਔਰ ਮੈਂ ਬੇਨਤੀ ਕਰਾਂ, ਬੜਾ ਪਿਆਰਾ ਬਚਨ ਮਹਾਰਾਜ ਨੇ ਪਾਵਨ ਬਾਣੀ ਅੰਦਰ ਸਮਝਾਇਆ, ਧਿਆਨ ਰੱਖੀ। ਸੰਸਾਰਿਕ ਤੌਰ ਤੇ ਜਿਉਂਦਿਆਂ ਹੋਇਆਂ ਬੰਦੇ ਨੂੰ ਮਾਣ ਹੁੰਦਾ ਹੈ, ਕਿਸੇ ਨੂੰ ਮਾਣ ਹੈ ਮੈਂ ਸੋਹਣਾ ਬੜਾ ਨੂੰ ਆਪਣੇ ਸੁਹੱਪਣ ਤੇ ਮਾਣ ਹੈ, ਕਿਸੇ ਨੂੰ ਇਹ ਮਾਣ ਹੈ ਕਿ ਮੇਰੀ ਕੋਲ ਬਹੁਤ ਉੱਚੀ ਹੈ। ਭਾਵਾਂ ਗੁਰਮਤ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ, ਮਹਾਰਾਜ ਨੇ ਪ੍ਰਤੀਕ ਦੇ ਕੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਕਿਸੇ ਨੂੰ ਮਾਣ ਹੋਵੇ ਮੈਂ ਸੋਹਣਾ ਬੜਾ ਹਾਂ, ਕਿਸੇ ਨੂੰ ਮਾਣ ਕਿ ਮੇਰੇ ਕੋਲੇ ਧਨ ਪਦਾਰਥ ਬਹੁਤ ਹੈ, ਕਿਸੇ ਨੂੰ ਮਾਣ ਮੇਰੀ ਕੋਲ ਬਹੁਤ ਉੱਚੀ ਹੈ, ਕਿਸੇ ਨੂੰ ਇਸ ਗੱਲ ਦਾ ਵੀ ਮਾਣ ਹੋ ਜਾਂਦਾ ਕਿ ਮੈਂ ਆਪਣੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਬੜੀਆਂ ਕਰਦਾ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਅੱਤ, ਅੱਤ ਦਾ ਸ਼ਬਦ ਉੱਥੇ ਵਰਤਿਆ ਜਾਂਦਾ ਜਿੱਥੇ ਜਾ ਕੇ ਸ਼ਬਦ ਮੁੱਕ ਜਾਂਦੇ ਨੇ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਯਾਦ ਰੱਖੀ, ਤੂੰ ਭਾਵੇਂ ਅੱਤ ਦਾ ਸੋਹਣਾ ਹੀ ਕਿਉਂ ਨਾ ਹੋਵੇਂ, ਤੂੰ ਭਾਵੇਂ ਸੰਸਾਰ ਦੀ ਨਿਗਾਹ ਵਿੱਚ ਕਿਸੇ ਅਖੌਤੀ ਉੱਚੀ ਜਾਤ ਵਾਲਾ ਕੁਲ ਵਾਲਾ ਵੀ ਕਿਉਂ ਨਾ ਹੋਵੇਂ, ਤੂੰ ਬਹੁਤ ਚਲਾਕ ਵੀ ਹੋਵੇਂ ਤੇ ਤੈਨੂੰ ਮਾਣ ਵੀ ਹੋਵੇ, ਮੇਰੀ ਲਾਈ ਠਿੱਬੀ ਨਹੀਂ ਕੋਈ ਫੜ ਸਕਦਾ, ਤੇ ਤੇਰੇ ਕੋਲੇ ਪੈਸਾ ਵੀ ਬੜਾ ਹੋਵੇ ਤੇ ਗਿਆਨ ਵੀ ਬੜਾ ਹੋਵੇ। ਪਰ ਮਹਾਰਾਜ ਕਹਿ ਲਿਆ ਕਿ ਕੱਲ ਯਾਦ ਰੱਖੀ, ਜੇ ਇਹ ਤੇਰੇ ਕੋਲੇ ਹੈ ਤੇ ਤੇਰੇ ਹਿਰਦੇ ਵਿੱਚ ਰੱਬ ਵਿਸਰ ਚੁੱਕਿਆ, ਕਿਉਂਕਿ ਅਹੰਕਾਰ ਰੱਬ ਨੂੰ ਨਹੀਂ ਜਪਾਉਂਦਾ। ਕਿਸੇ ਵੀ ਚੀਜ਼ ਦਾ ਅਹੰਕਾਰ ਹੋ ਜਾਏ, ਹਰ ਜੂ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਮਹਾਰਾਜ ਕਹਿ ਲੱਗੇ ਇਹਨਾਂ ਚੀਜ਼ਾਂ ਦਾ ਅਹੰਕਾਰ ਹੋਇਆ, ਰੱਬ ਵਿਸਰ ਗਿਆ, ਤੇ ਫਿਰ ਭਾਵਾਂ ਸੰਸਾਰਕ ਤੌਰ ਤੇ ਤੁਰਿਆ ਫਿਰਦਾ ਹੀ ਕਿਉਂ ਨਾ ਹੋਵੇ, ਸਵਾਸ ਹੀ ਕਿਉਂ ਨਾ ਲੈਂਦਾ ਹੋਵੇ। ਮਹਾਰਾਜ ਕਹਿ ਲੱਗੇ ਯਾਦ ਰੱਖੀ, ਜੇ ਉਸ ਮਾਲਕ ਵਾਹਿਗੁਰੂ ਨਾਲ ਤੇਰੀ ਪ੍ਰੀਤ ਨਹੀਂ, ਉਹਦੇ ਨਾਲ ਤੇਰਾ ਪਿਆਰ ਨਹੀਂ, ਤੇ ਤੂੰ ਉਸ ਮਾਲਕ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਤੁਰਿਆ ਫਿਰਦਾ ਮੁਰਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮੁਰਦਾ ਹੈ ਗੁਰੂ ਦੀ ਨਿਗਾਹ ਵਿੱਚ। ਸੋ ਇੱਕ ਮੌਤ ਹੈ ਜਦੋਂ ਜ਼ਮੀਰ ਮਰੀ, ਤੇ ਇੱਕ ਮੌਤ ਹੈ ਜਿਹਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ ਜੀ। ਸਵਾਸਾਂ ਦਾ ਮੁੱਕ ਜਾਣਾ ਇਹ ਸੰਸਾਰ ਦੀ ਕਾਰ ਹੈ, ਜ਼ਮੀਰ ਦਾ ਮਰਿਆ ਗੁਰੂ ਨੂੰ ਭਾਉਂਦਾ ਨਹੀਂ, ਤੇ ਇੱਕ ਮੌਤ ਹੈ ਜਦੋਂ ਗੁਰੂ ਵਾਲਾ ਹੋ ਜਾਏਗਾ, ਗੁਰੂ ਵਾਲੇ ਪਾਸੇ ਆ ਜਾਏਗਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਕਿ ਜਦੋਂ ਗੁਰੂ ਕੋਲੇ ਆਉਣਾ, ਜੋ ਤੋ ਪ੍ਰੇਮ ਖੇਲਣ ਕਾ ਚਾਉ। ਜੇ ਕਿਤੇ ਤੇਰੇ ਅੰਦਰ ਇਹ ਚਾਉ ਬਣਦਾ ਹੈ ਨਾ ਕਿ ਮਾਲਕ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਉ ਸੇਰ ਧਰ ਤਲੀ। ਸੇਰ ਧਰ ਤਲੀ ਤੋਂ ਭਾਵ ਹੈ ਕਿ ਆਪਣੀ ਮਤ ਗੁਰੂ ਨੂੰ ਦੇ ਦੇਣੀ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਧਾਰ ਤਲੀ, ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ। ਜੇ ਇਸ ਮਾਰਗ ਵੱਲ ਤੁਰੇਗਾ ਸਿਰ ਦੀਜੈ ਕਾਣ ਨਾ ਕੀਜੈ, ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰੀ, ਕੋਈ ਲੁਕਵਾ ਨਾ ਰੱਖੀ। ਭਾਵ ਜਦੋਂ ਗੁਰੂ ਵਾਲਾ ਹੋ ਜਾਏਗਾ, ਜਿਹਨੂੰ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਜਦੋਂ ਗੁਰੂ ਵਾਲਾ ਹੋ ਗਿਆ, ਗੁਰੂ ਕੋਲੇ ਆ ਕੇ ਆਤਮ ਸਮਰਪਣ ਕੀਤਾ, ਗੁਰੂ ਦੇ ਚਰਨਾਂ ਤੇ ਆ ਕੇ ਝੁਕ ਗਿਆ। ਜਿੱਥੇ ਤਨ ਝੁਕਿਆ ਉੱਥੇ ਮਨ ਵੀ ਗੁਰੂ ਅੱਗੇ ਝੁਕਾ ਦਿੱਤਾ, ਜਿਹਨੂੰ ਮਹਾਰਾਜ ਨੇ ਆਖਿਆ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ। ਤਾਂ ਮਹਾਰਾਜ ਜੀ ਨੇ ਆਖਿਆ, ਜੇ ਬਾਬਾ ਕਬੀਰ ਜੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ, ਕਹਿੰਦੇ ਜਿਸ ਮੌਤ ਦੁਨੀਆਂ ਡਰਦੀ ਹੈ ਨਾ, ਮੈਨੂੰ ਤੇ ਮਰਨ ਚ ਆਨੰਦ ਹੀ ਬੜਾ ਆਇਆ। ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਜਿਸ ਦਿਨ ਆਪਣਾ ਆਪਾ ਮਾਲਕ ਦੇ ਅੱਗੇ ਭੇਟਾ ਕਰ ਦਿੱਤਾ, ਕਹਿੰਦੇ ਉਸ ਦਿਨ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਅੱਜ ਬਚਨ ਬਖਸ਼ਿਸ਼ ਕਰਕੇ ਇਹ ਸਮਝਾਇਆ, ਤੂੰ ਆਤਮਕ ਤੌਰ ਤੇ ਜਿਉਣਾ ਚਾਹੁੰਦਾ ਤੇ ਫਿਰ ਮਾਲਕ ਵਾਹਿਗੁਰੂ ਦਾ ਨਾਮ ਜਪ, ਇਹਦੇ ਨਾਲ ਕੀ ਹੋਵੇਗਾ, ਤੇਰੀ ਆਤਮਕ ਮੌਤ ਨਹੀਂ ਹੋਵੇਗੀ। ਇੱਕ ਬੇਨਤੀ ਮੈਂ ਹੋਰ ਕਰਾਂ, ਜਿਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੌੜੀ ਰਾਗ ਦੇ ਅੰਦਰ ਅਸੀਂ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਨੇ ਦੋਨੋਂ ਪੱਖ ਇਸ ਸ਼ਬਦ ਦੇ ਵਿੱਚ ਰੱਖੇ ਨੇ, ਆਤਮਕ ਤੌਰ ਤੇ ਜਿਉਣਾ ਤੇ ਆਤਮਕ ਤੌਰ ਤੇ ਮੌਤ ਹੋ ਜਾਣੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਸਾਨੂੰ ਸਮਝਾਇਆ, ਕਹਿਣ ਲੱਗੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਯਾਦ ਰੱਖੀ, ਜੇ ਗੁਰੂ ਨੂੰ ਭੁੱਲ ਜਾਏਗਾ, ਗੁਰੂ ਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਹੈ, ਤੇ ਮਹਾਰਾਜ ਕਹਿ ਲੱਗੇ ਤੇਰਾ ਜੀਵਨ ਫਿਰ ਸੱਪ ਵਰਗਾ ਹੋਏਗਾ, ਉਮਰਾਂ ਬੜੀਆਂ ਲੰਮੀਆਂ ਜਿਉ ਲਏਗਾ। ਪਰ ਯਾਦ ਰੱਖੀ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜਿਵੇਂ ਸਾਕਤ ਨਾਮ ਸਾਰੀ। ਸਾਕਤ ਦਾ ਅਰਥ ਹੈ ਬਾਣੀ ਤੋਂ ਟੁੱਟਿਆ ਬੰਦਾ, ਜਿਵੇਂ ਸੱਪ ਦਾ ਸੁਭਾਅ ਆ, ਸੱਪੈ ਦੁੱਧ ਪਿਆਈ ਹੈ ਵਿਖ ਮੂੰਹ ਸੁੱਟੈ, ਇਸੇ ਤਰ੍ਹਾਂ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਇਹ ਵੀ ਪਾਤਸ਼ਾਹ ਜੀ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਧਿਆਨ ਰੱਖੀ, ਜਦੋਂ ਆਤਮਕ ਤੌਰ ਤੇ ਮਰੇਗਾ ਨਾ, ਤੇ ਦਿਖਣ ਨੂੰ ਤੇ ਤੂੰ ਬੰਦਾ ਲੱਗੇਗਾ, ਪਰ ਤੇਰੇ ਜਿਹੜੇ ਕੰਮ ਹੋਣਗੇ ਸਾਰੇ ਪਸ਼ੂਆਂ ਵਾਲੇ ਹੋਣਗੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਹਾਰਾਜ ਕਹਿਣ ਲੱਗੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜਿਵੇਂ ਸਾਕਤ ਨਾਮ ਸਾਰੀ। ਜਦੋਂ ਗੁਰੂ ਦੀ ਯਾਦ ਨਹੀਂ, ਗੁਰੂ ਦੀ ਬਾਣੀ ਤੋਂ ਟੁੱਟਿਆ ਬੰਦਾ ਇੱਕ ਸੱਪ ਵਰਗਾ ਜੀਵਨ ਜਿਉਂਦਾ, ਉਮਰ ਭਾਵੇਂ ਲੰਮੀ ਹੋਵੇ, ਪਰ ਸੰਸਾਰ ਤੇ ਜਿਵੇਂ ਸੱਪ ਦਾ ਸੁਭਾਅ ਕੇਵਲ ਜ਼ਹਿਰ ਕੱਢਣਾ ਤੇ ਡੰਗ ਮਾਰਨਾ ਹੈ, ਇਵੇਂ ਸੰਸਾਰ ਤੇ ਰਹਿ ਕੇ ਤੇ ਬੰਦਾ ਕੇਵਲ ਤੇ ਕੇਵਲ ਕਿਸੇ ਦਾ ਮਾੜਾ ਕਰਨ ਵਾਲੀ ਤੁਰਿਆ ਰਹਿੰਦਾ। ਮਹਾਰਾਜ ਕਹਿ ਲੱਗੇ ਆਤਮਕ ਮੌਤ, ਦਿਖਣ ਨੂੰ ਬੰਦਾ, ਪਰ ਤੇਰੀ ਆਤਮਕ ਮੌਤ ਹੋ ਗਈ, ਤੇਰਾ ਜ਼ਮੀਰ ਮੰਨ ਗਿਆ, ਇਨਸਾਨੀਅਤ ਖਤਮ ਹੋ ਗਈ ਤੇਰੇ ਅੰਦਰੋਂ। ਮਹਾਰਾਜ ਕਹਿ ਲੱਗੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜਿਵੇਂ ਸਾਕਤ ਨਾਮ ਵਿਸਾਰੀ। ਤੇ ਹੁਣ ਮਹਾਰਾਜ ਜੀ ਨੇ ਆਤਮਕ ਜੀਵਨ ਦੀ ਗੱਲ ਇਸ ਬਚਨ ਚ ਕੀਤੀ, ਕਹਿਣ ਲੱਗੇ ਏਕ ਨਿਮਖ ਜੋ ਸਿਮਰਨ ਮੈਂ ਜੀਆ। ਏਕ ਨਿਮਖ ਜਿਹੜਾ ਸ਼ਬਦ ਹੈ ਨਾ, ਇਹ ਆਪਾਂ ਬਾਣੀ ਵਿੱਚ ਕਈ ਥਾਵਾਂ ਪੜ੍ਹਦੇ ਹਾਂ। ਕਿਤੇ ਮਹਾਰਾਜ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਿਤੇ ਆਪਾਂ ਬਚਨ ਪੜ੍ਹਦੇ ਹਾਂ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕਹਿ ਬੀਚ ਨਾ ਆਇਓ। ਇੱਕ ਨਿਮਖ ਤੋਂ ਭਾਵ ਹੈ, ਜੇ ਸ਼ਬਦੀ ਅਰਥ ਕਰੀਏ ਤੇ ਅੱਖ ਦੀ ਪਲਕ ਦਾ ਇੱਕ ਪਲ ਚਪਕ ਜਾਣਾ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਜੇ ਇੱਕ ਪਲ ਵੀ ਮਾਲਕ ਵਾਹਿਗੁਰੂ ਦੀ ਯਾਦ ਵਿੱਚ ਜਿਉਇਆ ਜਾਏ। ਹੁਣ ਧਿਆਨ ਦੇਣਾ, ਸੰਸਾਰਿਕ ਤੌਰ ਤੇ ਬੰਦਾ ਜਿਉਂਦਾ, ਗੁਰੂ ਘਰ ਵੀ ਜਾਂਦਾ ਹੈ, ਖੁਸ਼ੀ ਤੇ ਗਮੀ ਦੇ ਸਮਾਗਮਾਂ ਦੇ ਵਿੱਚ ਵੀ ਗੁਰੂ ਗੋਦ ਵਿੱਚ ਕਈ ਘੰਟੇ ਬੈਠਾ ਤੇ ਫਿਰ ਚਲਿਆ ਜਾਂਦਾ। ਪਰ ਇੱਥੇ ਜਿਹੜੇ ਨਿਮਖ ਦੀ ਗੱਲ ਹੈ ਨਾ ਜੀ, ਇੱਥੇ ਨਿਮਖ ਦਾ ਗੱਲ ਹੈ ਜਿਵੇਂ ਉਹ ਤੇਰੇ ਜੀਵਨ ਦਾ ਪਲ ਆਵੇ। ਊਂ ਤਾਂ ਭਾਵਾਂ ਤੂੰ ਸਰੀਰਕ ਤੌਰ ਤੇ ਕਈ ਸਾਲਾਂ ਤੋਂ ਗੁਰੂ ਗੋਦ ਵਿੱਚ ਬੈਠਾ ਤੇ ਚਲਿਆ ਗਿਆ, ਪਰ ਇੱਕ ਪਲ ਉਹ ਆਵੇ ਜਦੋਂ ਤੇਰੇ ਅੰਦਰ ਗੁਰੂ ਦੀ ਬਾਤ ਸੁਣ ਕੇ, ਗੁਰੂ ਦੀ ਬਾਣੀ ਨੂੰ ਸੁਣ ਕੇ ਤੇ ਤੂੰ ਪ੍ਰਣ ਕਰੇ ਕਿ ਅੱਜ ਤੋਂ ਬਾਅਦ ਮੈਂ ਗੁਰੂ ਵਾਲਾ ਬਣ ਕੇ ਜਿਉਣਾ। ਉਹ ਨਿਮਕ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਈ ਸੱਜਣ ਕੋਲੇ ਗਏ, ਇਤਿਹਾਸਕਾਰਾਂ ਨੇ ਪਹਿਲਾ ਨਾਮ ਵਰਤਿਆ ਠੱਗ, ਪਰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਤੇ ਸਤਿਗੁਰੂ ਮਹਾਰਾਜ ਨੇ ਸਮਝਾਇਆ, ਉਹ ਸੱਜਣਾ ਕਹਿ ਦੇ ਭਾਂਡੇ ਵਾਂਗੂ ਚਮਕਦਾ ਆ, ਅੰਦਰ ਤੇਰੇ ਕਾਲਕ ਪਈ ਆ, ਦਿਖਣ ਨੂੰ ਸੱਜਣ ਲੱਗਦਾ, ਪਰ ਤੇਰੇ ਅੰਦਰ ਸੱਜਣਾ ਵਾਲੇ ਗੁਣ ਕੋਈ ਨਹੀਂ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਚਾਹੀਦਾ ਤਾਂ ਇਹ ਸੀ ਨਾਂ ਦਾ ਸੱਜਣ ਸੀ ਤੇ ਸੱਜਣ ਰੂਪੀ ਗੁਣ ਇਕੱਠੇ ਕਰਦਾ। ਤੇ ਪਿਆਰਿਓ, ਜਦੋਂ ਗੁਰੂ ਸਾਹਿਬ ਨੇ ਇਹ ਬਚਨ ਸਮਝਾਇਆ ਤੇ ਕਿੰਨਾ ਕੁ ਸਮਾਂ ਲੱਗਾ ਜੀ, ਪਰ ਉਹ ਪਲ ਜੀਵਨ ਵਿੱਚ ਘਰ ਕਰ ਗਿਆ। ਸੱਜਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਤੇ ਢਹਿ ਕੇ ਤੇ ਤੌਬਾ ਕਰਕੇ, ਹਾਂ ਮਹਾਰਾਜ ਅੱਜ ਤੋਂ ਬਾਅਦ ਇਹ ਨਹੀਂ। ਮਹਾਰਾਜ ਕਹਿ ਲੱਗੇ ਆਹ ਨਿਮਕ ਆਵੇ, ਆਹ ਪਲ ਆਵੇ, ਜਿਵੇਂ ਨਾ ਅਸੀਂ ਦੁੱਧ ਨੂੰ ਜਾਗ ਲਾਉਂਦੇ ਹਾਂ ਤੇ ਦੁੱਧ ਨੂੰ ਜਾਗ ਲਾਉਣ ਲਈ ਅਸੀਂ ਉਹਦੇ ਵਿੱਚ ਖੱਟਾ ਲੱਸੀ ਪਾਉਂਦੇ ਹਾਂ, ਤੇ ਇੱਕ ਪਲ ਵਿੱਚ ਜਦੋਂ ਇੱਕ ਬੂੰਦ ਉਹਦੇ ਵਿੱਚ ਡਿੱਗੀ ਫਿਰ ਇੱਕ ਤੋਂ ਦੋ ਬੈਕਟੀਰੀਆ, ਦੋ ਤੋਂ ਚਾਰ, ਤੇ ਸਵੇਰ ਨੂੰ ਉਹ ਤਰਲ ਦੁੱਧ ਠੋਸ ਬਣ ਗਿਆ। ਇੰਨਾ ਪਲ ਲੱਗਾ। ਮਹਾਰਾਜ ਕਹਿ ਲੱਗੇ ਤੇਰੇ ਜੀਵਨ 'ਚ ਇਹ ਪਲ ਆਵੇ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਇੱਕ ਪਲ ਤੇਰੇ ਜੀਵਨ 'ਚੋਂ ਆਏ ਜਦੋਂ ਗੁਰੂ ਦੀ ਯਾਦ ਤੇਰੇ ਹਿਰਦੇ 'ਚ ਟਿਕੇ ਤੇ ਫਿਰ ਸਦੀਵੀ ਤੌਰ 'ਤੇ ਟਿਕੇ ਰਹਿ ਜਾਏ। ਤੇ ਫਿਰ ਮਹਾਰਾਜ ਕਹਿ ਲੱਗੇ ਪਤਾ ਕੀ ਹੋਏਗਾ, ਕੋਟ, ਕੋਟ ਦਾ ਅਰਥ ਕਰੋੜਾਂ, ਦਿਨਸ ਦਿਨ, ਲੱਖ ਲੱਖਾਂ, ਸਦਾ ਥਿਰਥੀ ਆ। ਮਹਾਰਾਜ ਕਹਿ ਲੱਗੇ ਜਦੋਂ ਗੁਰੂ ਦੀ ਯਾਦ ਸਦੀਵੀ ਤੌਰ 'ਤੇ ਤੇਰੇ ਹਿਰਦੇ ਵਿੱਚ ਟਿਕ ਜਾਏਗੀ, ਤੂੰ ਸਦੀਵੀ ਤੌਰ 'ਤੇ ਗੁਰੂ ਨਾਲ ਜੁੜ ਜਾਏਗਾ ਤੇ ਆਤਮਕ ਤੌਰ 'ਤੇ ਜਿਉਂਦਾ ਹੋ ਜਾਏਗਾ। ਫਿਰ ਅੱਗੇ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ, ਕਹਿ ਲੱਗੇ ਬਿਨ ਸਿਮਰਨ ਧ੍ਰਿਗ ਕਰਮ ਕਮਾਸ, ਜੇ ਗੁਰੂ ਦੀ ਯਾਦ ਨਹੀਂ ਤੇ ਤੂੰ ਕਰਮ ਉਹ ਕਰੇਗਾ ਜਿਹੜੇ ਫਿਟਕਾਰ ਯੋਗ ਨੇ। ਕਾਗ ਬਤਨ ਬਿਸ਼ਟਾ ਮੈਂ ਵਾਸ, ਜਿਵੇਂ ਜਿਹੜਾ ਕਾਂ ਹੈ ਉਹ ਗੰਦਗੀ ਦੇ ਠੁੰਗੇ ਮਾਰਦਾ, ਬੰਦੇ ਆ ਗੁਰੂ ਨੂੰ ਭੁੱਲ ਜਾਏ ਤੇਰਾ ਜੀਵਨ ਵੀ ਅਜਿਹਾ ਬਣ ਜਾਏਗਾ। ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸੂਆ ਪੂਤਨ ਨਾਮ, ਜੇ ਗੁਰੂ ਦੀ ਯਾਦ ਨਹੀਂ ਆਤਮਕ ਮੌਤੇ ਮਰ ਚੁੱਕੇ ਹੈ। ਤੇ ਮਹਾਰਾਜ ਕਹਿ ਲੱਗੇ ਜਿਵੇਂ ਇੱਕ ਕੂਕਰ ਦੀ ਹਾਲਾਤ ਹੈ ਉਹ ਜੀ ਹਾਲਾਤ ਤੇਰੀ ਬਣੇਗੀ। ਔਰ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, ਕਹਿ ਲੱਗੇ ਸਾਕਤ ਬੇਸੂਆ, ਜਿਵੇਂ ਇੱਕ ਵੇਸ਼ਵਾ ਦੇ ਘਰ 'ਚ ਪੁੱਤ ਜੰਮੇ ਤੇ ਕੋਈ ਦੱਸ ਨਹੀਂ ਸਕਦਾ ਕਿ ਉਹਦਾ ਬਾਪ ਕੌਣ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦੀ ਯਾਦ ਤੋਂ ਟੁੱਟ ਜਾਏ ਬੰਦਾ ਫਿਰ ਗੁਰੂ ਤੋਂ ਛੱਡ ਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਤੁਰ ਜਾਂਦਾ ਹੈ। ਮਹਾਰਾਜ ਨੇ ਬੜਾ ਪਿਆਰਾ ਇੱਕ ਥਾਂ ਬਚਨ ਕੀਤਾ, ਤਿਆਗ ਸੁਆਮੀ ਅਨ ਜੋ ਚਿਤਵਤ, ਇੱਕ ਮਾਲਕ ਵਾਹਿਗੁਰੂ ਨੂੰ ਛੱਡ ਕੇ, ਇੱਕ ਅਕਾਲ ਪੁਰਖ ਨੂੰ ਛੱਡ ਕੇ ਥਾਂ ਥਾਂ ਜਾਣ ਵਾਲਾ ਬੰਦਾ। ਤਿਆਗ ਸੁਆਮੀ ਆਨ ਜੋ ਚਿਤਵਤ, ਮੂੜ ਮੁਗਦ ਖਲ ਖਰਤੇ, ਪਰਲੇ ਦਰਜੇ ਦਾ ਮੂਰਖ ਹੈ। ਮਹਾਰਾਜ ਕਹਿ ਲੱਗੇ ਉਹ ਗਧਾ ਹੈ, ਉਹ ਜਿਹੜਾ ਹੈ ਉਹਦੇ ਕੋਲੇ ਦਿਮਾਗੀ ਸੰਤੁਲਨ ਨਹੀਂ। ਮੂੜ ਮੁਗਦ ਖਲ ਖਰਤੇ, ਕਾਗਰ ਨਾਮ ਲੰਘੇ ਕਤ ਸਾਗਰ, ਬ੍ਰਿਥਾ ਕਥਤ ਹਮ ਤਰਤੇ। ਇਹਦੇ ਹਾਲਾਤ ਕੀ, ਕਾਗਜ਼ ਦੀ ਬੇੜੀ ਤੇ ਸਵਾਰ ਹੋਇਆ ਬੈਠਾ ਤੇ ਕਹਿੰਦਾ ਮੈਂ ਤਰ ਜਾਣਾ ਹੈ। ਮਹਾਰਾਜ ਕਹਿ ਲੱਗੇ ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸੂਆ ਪੂਤਨ ਨਾਮ, ਬਿਨ ਸਿਮਰਨ ਗਰਦਵ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਬਿਨਾਂ ਗੁਰੂ ਦੀ ਯਾਦ ਤੋਂ ਆਤਮਕ ਮੌਤ ਹੋ ਜਾਂਦੀ ਹੈ ਤੇ ਫਿਰ ਬੰਦੇ ਦਾ ਜੀਵਨ ਇੱਕ ਗਧੇ ਵਰਗਾ ਖੋਤੈ, ਚੰਦਨ ਲਾਈਆ ਖਰਖੇ ਉਪਟੈ। ਆਪ ਭਾਗਾਂ ਵਾਲੇ ਹੋ, ਵੱਡ ਭਾਗੇ ਹੋ, ਗੁਰੂ ਯਾਦ ਵਿੱਚ ਗੁਰੂ ਦੇ ਚਰਨਾਂ 'ਚ ਜੁੜੇ ਹੋ। ਸੰਸਾਰਿਕ ਤੌਰ 'ਤੇ ਗੁਰੂ ਤੋਂ ਟੁੱਟਿਆ ਬੰਦਾ ਵਿਸ਼ੇ ਵਿਕਾਰਾਂ ਵੱਲ ਤੇ ਬਹੁਤ ਭਜਦਾ, ਗੰਧਨ ਵੈਣ ਰੱਤਾ ਹਿਤਕਾਰੀ ਨਾਮ ਲੈ ਤਲਕਾਇਆ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ, ਮਾੜਾ ਕੰਮ ਕਰਨਾ ਹੈ ਤੇ ਉਸੇ ਟਾਈਮ ਭੱਜ ਖੜਾ ਤੇ ਚੰਗਾ ਕੰਮ ਕਰਨਾ ਤੇ ਉਹ ਜਿਹੜਾ ਉੱਠਦਾ ਹੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਕਿ ਇਹ ਗਰਦਵ ਕੀ ਨਿਆਈ, ਬਿਨ ਸਿਮਰਨ ਜੈਸੀ ਸਿੰਘ ਸ਼ਤਾਰਾ, ਬੋਲੇ ਕੂਰ ਸਾਕਤ ਮੁਖਕਾਰਾ। ਮਹਾਰਾਜ ਕਹਿ ਲੱਗੇ ਬਿਨਾਂ ਗੁਰੂ ਦੀ ਯਾਦ ਤੋਂ ਜਿਵੇਂ ਇੱਕ ਭੇਡੂ ਹੈ, ਇੱਕ ਸ਼ਤਾਰਾ ਹੈ, ਉਹਦੇ ਉੱਤੇ ਸਿੰਘ ਨੇ ਤੇ ਉਹਦਾ ਫਾਇਦਾ ਕੋਈ ਨਹੀਂ, ਭਾਰ ਹੀ ਚੁੱਕੀ ਫਿਰਦਾ, ਐਵੇਂ ਗੁਰੂ ਤੋਂ ਯਾਦ ਤੋਂ ਟੁੱਟਿਆ ਬੰਦਾ, ਗੁਰੂ ਦੀ ਬਾਣੀ ਤੋਂ ਦੂਰ ਹੋਇਆ ਬੰਦਾ ਕੇਵਲ ਤੇ ਕੇਵਲ ਦੁਨੀਆਂ ਤੇ ਭਾਰ ਹੈ। ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ, ਬੋਲੇ ਕੂਰ ਸਾਕਤ ਮੁਖਕਾਰਾ। ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਧ ਨਾ ਪਾਇਆ। ਬਿਨਾਂ ਗੁਰੂ ਦੀ ਯਾਦ ਤੋਂ ਇੱਕ ਕੂਕਰ ਦੇ ਵਾਂਗੂ ਬੰਦਾ ਹਲਕਾ ਜਾਂਦਾ, ਉਹਨੂੰ ਆਪਣੇ ਤੇ ਬਗਾਨੇ ਦੀ ਪਛਾਣ ਨਹੀਂ, ਕੇਵਲ ਉਹਦੇ ਅੰਦਰ ਲੋਭ ਤੇ ਲਾਲਚ ਪਿਆ, ਉਹ ਉਸ ਨੂੰ ਪੂਰਤੀ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ। ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਧ ਨਾ ਪਾਇਆ। ਇੰਨਾ ਲੋਭ ਆਇਆ ਜਿੰਨਾ ਮਰਜ਼ੀ ਮਿਲ ਜਾਏ ਉਹਦੇ ਅੰਦਰ ਜਿਹੜਾ ਹੈ ਸੰਤੋਖ ਨਹੀਂ ਹੈ। ਬਿਨ ਸਿਮਰਨ ਹੈ ਆਤਮ ਘਾਤੀ, ਜਿਹੜੀ ਗੱਲ ਮਹਾਰਾਜ ਅੱਜ ਕਹਿ ਰਹੇ, ਬਿਨਾਂ ਗੁਰੂ ਦੀ ਯਾਦ ਤੋਂ ਆਤਮ ਘਾਤੀ ਹੋ ਜਾਂਦਾ, ਬੰਦਾ ਆਪਣੇ ਜੀਵਨ ਨੂੰ ਆਪ ਬਰਬਾਦ ਕਰਦਾ ਹੈ। ਕਬੀਰ, ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਫਲ ਆਪਣੇ ਆਪ। ਇਹ ਦੁਨੀਆਂ ਦੇ ਮਗਰ ਲੱਗ ਕੇ ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਗੁਰੂ ਨੂੰ ਛੱਡ ਕੇ ਆਪਣੇ ਜੀਵਨ ਨੂੰ ਆਪ ਬਰਬਾਦ ਕਰਦਾ। ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਮਹਾਰਾਜ ਕਹਿੰਦੇ ਕਿ ਜਿਹੜਾ ਗੁਰੂ ਤੋਂ ਟੁੱਟਿਆ ਉਹ ਨੀਵਾਂ ਆ। ਗੁਰੂ ਨੇ ਕਿਸੇ ਜਾਤ ਪਾਤ ਮਜ਼ਹਬ ਦੇ ਵਾਲੇ ਨੂੰ ਨੀਵਾਂ ਨਹੀਂ ਜੇ ਆਖਿਆ। ਮਹਾਰਾਜ ਨੇ ਨੀਵਾਂ ਆਖਿਆ, ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੈ ਬਾਸਨਾ। ਜਿਹੜਾ ਗੁਰੂ ਨੂੰ ਵਿਸਾਰਦੇ, ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਜਿਸ ਭਇਆ ਕਿਰਪਾਲ, ਜਿਹਦੇ ਉੱਤੇ ਮਾਲਕ ਵਾਹਿਗੁਰੂ ਰਹਿਮਤ ਕਰਦੇ, ਗੁਰੂ ਦੀ ਕਿਰਪਾ ਹੋ ਜਾਏ। ਜਿਸ ਭਇਆ ਕਿਰਪਾਲ, ਤਿਸ ਸਤ ਸੰਗ ਮਿਲਾਇਆ, ਉਹ ਗੁਰੂ ਦੀ ਸੱਚੀ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਮਹਾਰਾਜ ਕਹਿ ਲੱਗੇ ਉਹ ਸੰਸਾਰਕ ਤੌਰ ਤੇ ਤਰ ਜਾਂਦਾ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ, ਉਹ ਬੰਦਿਆਂ ਜਦੋਂ ਨਾਮ ਜਪੇਗਾ ਤੇ ਜਿਉਂਦਾ ਰਹੇਗਾ ਆਤਮਕ ਤੌਰ ਤੇ ਜੇ ਗੁਰੂ ਦੀ ਬਾਣੀ ਤੋਂ ਟੁੱਟ ਗਿਆ ਤੇ ਫਿਰ ਤੇਰੀ ਮੌਤ ਹੋ ਗਈ। ਇਸ ਕਰਕੇ ਨਾਮ ਜਪ, ਫਿਰ ਤੈਨੂੰ ਮਹਾਂਕਾਲ, ਮਹਾਂਕਾਲ ਤੋਂ ਭਾਵ ਹੈ ਭਿਆਨਕ ਮੌਤ, ਆਤਮਕ ਮੌਤ ਨਹੀਂ ਹੋਵੇਗੀ।
ਰਹਾਉ ਕੋਟ ਜਨਮ ਭ੍ਰਮ 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 ਆਇਓ।
ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤਾ, ਜਿਹੜਾ ਤੈਨੂੰ ਇਹ ਜਾਮਾ ਮਿਲਿਆ, ਲੱਖ ਚੌਰਾਸੀ ਭ੍ਰਮਤਿਆਂ ਦੁਰਲੱਭ ਜਨਮ ਪਾਇਓ ਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਬੜਾ ਔਖਾ ਏ ਤੈਨੂੰ, ਕਈ ਕਰੋੜਾਂ ਜਨਮਾਂ ਦਾ ਭੌਂਦਾ ਹੋਇਆ ਤੇ ਤੈਨੂੰ ਇਹ ਮਨੁੱਖਾ ਜਾਮਾ ਮਿਲਿਆ ਹੈ।
ਵੱਡੇ ਭਾਗ ਸਾਧ ਸੰਗ ਪਾਇਓ,
ਤੇ ਉਹਦੇ ਭਾਗ ਵੱਡੇ ਹੋ ਜਾਂਦੇ ਜਿਹੜਾ ਗੁਰੂ ਸੰਗਤ ਵਿੱਚ ਆਇਆ, ਜਿਹਦੇ ਤੇ ਗੁਰੂ ਦੀ ਰਹਿਮਤ ਹੋ ਜਾਏ। ਕਿਉਂਕਿ ਗੁਰੂ ਕੋਲ ਆ ਕੇ ਨਾ ਜੀ, ਆਪ ਜਿਸ ਵੇਲੇ ਪਾਵਨ ਬਾਣੀ ਨੂੰ ਪੜੋਗੇ, ਸਭ ਤੋਂ ਵੱਡਾ ਜ਼ੋਰ ਹੀ ਗੁਰੂ ਸਾਹਿਬ ਨੇ ਸਤ ਸੰਗਤ ਦੇ ਦਿੱਤਾ। ਇੱਕ ਸੰਗਤ ਹੈ, ਸੰਗਤ ਇਕੱਠ ਨੂੰ ਕਹਿੰਦੇ ਨੇ, ਇੱਕ ਸੱਤ ਸੰਗਤ ਹੈ ਜਿੱਥੇ ਸੱਚ ਦੀ ਵਿਚਾਰ ਹੁੰਦੀ ਹੈ, ਇੱਕ ਕੁਸੰਗਤ ਹੈ ਜਿਹਨੂੰ ਅਸੀਂ ਭੈੜੀ ਸੰਗਤ ਆਖਦੇ ਹਾਂ। ਮਹਾਰਾਜ ਕਹਿਣ ਲੱਗੇ ਸੱਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਇੱਕ ਦੀ ਗੱਲ ਹੋਵੇ ਉਹ ਸੱਤ ਸੰਗਤ ਹੈ। ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਜਦੋਂ ਤੂੰ ਸੰਗਤ ਕਰੇਗਾ, ਕਿਉਂਕਿ ਸੱਤ ਸੰਗਤ ਕੁਸੰਗਤ ਦੇ ਵਿੱਚ ਪੈ ਜਾਏ ਤੇ ਬੰਦਾ ਉਹ ਕਰ ਜਾਂਦਾ ਜੋ ਉਹਨੂੰ ਨਹੀਂ ਕਰਨਾ ਚਾਹੀਦਾ, ਤੇ ਜੇ ਸੱਤ ਸੰਗਤ ਵਿੱਚ ਵੀ ਆ ਜਾਏ ਤੇ ਅਮੋੜ ਮਨ ਜੁੜ ਜਾਂਦਾ ਜੀ। ਇਸੇ ਕਰਕੇ ਮਹਾਰਾਜ ਨੇ ਕਿਹਾ ਧਰਮ ਦੀ ਦੁਨੀਆਂ ਦੇ ਵਿੱਚ ਜੇ ਕੋਈ ਸਿਰੇ ਦਾ ਕਰਮ ਹੈ ਤੂੰ ਕੁਝ ਨਾ ਕਰ ਤੇ ਇੱਕੋ ਕੰਮ ਕਰਿਆ ਕਰ, ਗੁਰੂ ਦੀ ਸੰਗਤ ਵਿੱਚ ਆ ਕੇ ਬੈਠ ਜਾਇਆ ਕਰ ਤੇ ਹਰੀ ਦੀ ਕੀਰਤੀ ਕਰ। ਇਹ ਸਾਰਿਆਂ ਤੋਂ ਸਿਰੇ ਦਾ ਧਰਮ ਦੀ ਦੁਨੀਆਂ ਵਿੱਚ ਕੰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾਂ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤਾਂ ਸਤਿਗੁਰੂ ਮਹਾਰਾਜ ਕਹਿ ਲੱਗੇ ਜਿਹਨੇ ਭਾਗ ਵੱਡੇ ਜਿਹੜਾ ਗੁਰੂ ਸੰਗਤ ਵਿੱਚ ਆ ਜਾਂਦਾ ਹੈ,
ਬਿਨ ਗੁਰ ਪੂਰੇ ਨਾਹੀ ਉਧਾਰ,
ਤੇ ਜੇ ਗੁਰੂ ਸੰਗਤ ਵਿੱਚ ਨਾ ਆਇਆ, ਬਾਣੀ ਨਾਲ ਨਾ ਜੁੜਿਆ, ਮਹਾਰਾਜ ਕਹਿ ਲੱਗੇ ਪੂਰੇ ਗੁਰੂ ਤੋਂ ਬਿਨਾਂ ਉਧਾਰ ਨਹੀਂ ਹੋਏਗਾ। ਇਤੇ ਗੁਰ ਚੇਲੇ ਪੁਨ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਜੇ ਕੱਚੇ ਦੇ ਲੜ ਲੱਗ ਜਾਏਗਾ ਡੁੱਬ ਜਾਏਗਾ, ਜੇ ਪੂਰੇ ਗੁਰੂ ਸੱਚੇ ਗੁਰੂ ਦੇ ਲੜ ਲੱਗ ਜਾਏਗਾ, ਸੱਤ ਪੁਰਖ ਜਿਨ ਜਾਣਿਆ ਸੱਤ ਗੁਰ ਤਿਸਕਾ ਨਾਉ, ਤਿਸ ਕੈ ਸੰਗ ਸੇ ਖੁਦ ਰਹਿ ਨਾਨਕ ਹਰ ਗੁਣ ਗਾਓ। ਮਹਾਰਾਜ ਕਹਿ ਲਗੇ ਯਾਦ ਰੱਖ, ਸੱਚੇ ਗੁਰੂ ਦੇ ਲੜ ਲੱਗੇਗਾ ਬਚ ਜਾਏਗਾ, ਜੇ ਪੂਰੇ ਗੁਰੂ ਦੇ ਲੜ ਨਾ ਲੱਗਿਆ ਤੇਰੇ ਜੀਵਨ ਦਾ ਉਧਾਰ ਨਹੀਂ ਹੋਵੇਗਾ।
ਬਾਬਾ ਨਾਨਕ ਆਖੇ ਇਹੋ ਵਿਚਾਰ,
ਤੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪੰਜਵੇਂ ਸਰੂਪ, ਜੋ ਤੋਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀ ਹੈ। ਤਾਂ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਕਹਿੰਦੇ ਹਨ, ਮੈਂ ਤੈਨੂੰ ਇਹ ਵਿਚਾਰ ਦਿੰਦਾ ਹਾਂ ਕਿ ਪਿਆਰਿਆ ਆਪਣੇ ਜੀਵਨ ਨੂੰ ਸਫਲਾ ਕਰ, ਆਪਣੇ ਜੀਵਨ ਨੂੰ ਗੁਰੂ ਸੰਗਤ ਵਿੱਚ ਆ ਕੇ ਬਾਣੀ ਪੜ੍ਹ ਕੇ ਸੱਚੇ ਗੁਰੂ ਦੇ ਲੜ ਲਾ ਕੇ ਬਸਰ ਕਰ, ਤਾਂ ਤੇਰੇ ਜੀਵਨ ਦਾ ਉਧਾਰ ਹੋਏਗਾ। ਇਹ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਆਓ ਭਾਗਾਂ ਵਾਲਿਓ, ਪਾਵਨ ਅਸਥਾਨ ਤੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਜਿਸ ਤਹਿਤ ਸੱਤਾ ਬਲਵੰਡਾ ਜੀ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਜੋ ਇਸ ਵਾਰ ਦਾ ਸਿਰਲੇਖ ਹੈ, ਪਾਵਨ ਵਾਰ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਆਪਾਂ ਇਹ ਸਰਵਣ ਕਰੀਏ ਅਤੇ ਨਾਲ ਦੀ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਜ ਜੋਤੀ ਜੋਤ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਪਾਵਨ ਇਤਿਹਾਸ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ।
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।
ਇਹ ਪਾਵਨ ਬਚਨ ਬਾਬਾ ਸੱਤਾ ਜੀ ਦਾ ਹੈ, ਕਿਉਂਕਿ ਇਸ ਵਾਰ ਦੇ ਅੰਦਰ ਕੁੱਲ ਅੱਠ ਪੌੜੀਆਂ ਹਨ। ਅੱਠਾਂ ਦੇ ਵਿੱਚੋਂ ਜਿਹੜੀਆਂ ਪਹਿਲੀਆਂ ਪੰਜ ਪੌੜੀਆਂ ਉਹ ਬਾਬਾ ਸੱਤਾ ਜੀ ਦੀਆਂ ਨੇ ਤੇ ਅੰਤਲੀਆਂ ਜਿਹੜੀਆਂ ਤਿੰਨ ਪੌੜੀਆਂ ਨੇ ਉਹ ਬਾਬਾ ਬਲਵੰਡ ਜੀ ਦੀਆਂ ਨੇ। ਬਾਬਾ ਬਲਵੰਡ ਜੀ ਦੀਆਂ ਪੰਜ ਵਾਹਿਗੁਰੂ ਤੇ ਅੰਤ ਵਾਲੀਆਂ ਤਿੰਨ ਬਾਬਾ ਸੱਤਾ ਜੀ ਦੀਆਂ ਨੇ। ਸੋ ਬਾਬਾ ਸੱਤਾ ਜੀ ਜੋ ਅੱਜ ਦੀ ਸੱਤ ਨੰਬਰ ਪੌੜੀ ਦੀ ਵਿਚਾਰ ਹੈ, ਇਹਦੇ ਵਿੱਚ ਬਚਨ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਬਾਬਾ ਸੱਤਾ ਜੀ ਬਚਨ ਕਰਦੇ ਹਨ, ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਕਿਉਂਕਿ ਸਤਿਗੁਰੂ ਤੁਹਾਨੂੰ ਜਿਸ ਨੇ ਪੈਦਾ ਕੀਤਾ ਹੈ ਨਾ ਮਹਾਰਾਜ, ਉਸ ਨੇ ਤੁਹਾਨੂੰ ਸੋਹਣਾ ਤੇ ਤੁਹਾਨੂੰ ਸਵਾਰਿਆ ਹੈ। ਕਿਉਂਕਿ ਭਾਗਾਂ ਵਾਲਿਓ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਦੋਂ ਅਸੀਂ ਬਚਪਨ ਦੇ ਰੂਪ ਵਿੱਚ ਜੀਵਨ ਪੜ੍ਹਦੇ ਹਾਂ ਤੇ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਭਾਈ ਜੇਠਾ ਜੀ ਦੇ ਰੂਪ ਵਿੱਚ ਪ੍ਰਕਾਸ਼ ਹੋਇਆ। ਇਤਿਹਾਸਕਾਰ ਲਿਖਦੇ ਨੇ 7 ਸਾਲ ਦੀ ਉਮਰ ਸੀ ਜਦੋਂ ਮਾਤਾ ਪਿਤਾ ਦਾ ਸਾਇਆ ਸੰਸਾਰ ਜਿਹੜਾ ਹੈ ਉੱਠ ਗਿਆ। ਕਹਿਣ ਨੂੰ ਮਨ ਨਹੀਂ ਪਰ ਇਤਿਹਾਸਕਾਰਾਂ ਦੀ ਕਲਮ ਹੈ। ਇਤਿਹਾਸਕਾਰ ਲਿਖਦੇ ਨੇ ਕਿ ਜਿਸ ਦਾ ਮਾਂ ਬਾਪ ਦਾ ਸਾਇਆ ਸਿਰ ਤੋਂ ਚੁੱਕਿਆ ਜਾਏ ਉਹ ਸੰਸਾਰਕ ਤੌਰ ਤੇ ਉਹਨੂੰ ਸ਼ਬਦ ਯਤੀਮ ਵਰਤਿਆ ਜਾਂਦਾ ਹੈ। 7 ਸਾਲ ਦੀ ਉਮਰ ਦੇ ਵਿੱਚ ਮਾਂ ਬਾਪ ਦਾ ਸਾਇਆ ਚੁੱਕਿਆ ਗਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੈਸੀ ਵਿਧ ਬਣਾਈ, ਨਾਨੀ ਆਏ ਤੇ ਬਾਸਰ ਕੇ ਲੈ ਗਏ। ਬਾਸਰ ਕੇ ਦੀ ਧਰਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਵਿਧ ਬਣਾਈ, ਜਨ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਹਨਾਂ ਧੁਰੇ ਪਿਆ ਸੰਜੋ। ਮਾਲਕ ਵਾਹਿਗੁਰੂ ਦੀ ਵਿਧ ਸੀ। ਬਾਸਰ ਕੇ ਦੀ ਧਰਤੀ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਅਮਰਦਾਸ ਪਾਤਸ਼ਾਹ ਅਜੇ ਬਾਬਾ ਅਮਰਦਾਸ ਸਨ, ਗੁਰੂ ਨਹੀਂ ਬਿਣੇ, ਪਰ ਉਹਨਾਂ ਗੁਰਮੁਖਾਂ ਨਾਲ ਮੇਲ ਹੋਇਆ ਤੇ ਇਹ ਜੀਵਨ ਜਿਹੜਾ ਸੀ ਅਧਿਆਤਮ ਮਾਰਗ ਦੇ ਵੱਲ ਤੁਰ ਪਿਆ। ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ ਤੇ ਗੁਰਮੁਖ ਜਨਾਂ ਦੇ ਸੰਗ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰੂ ਜੀ ਬਣ ਗਏ। ਇਸ ਕਰਕੇ ਬਾਬਾ ਸੱਤਾ ਜੀ ਕਹਿ ਰਹੇ ਨੇ ਧੰਨ ਧੰਨ ਰਾਮਦਾਸ ਗੁਰ। ਸਤਿਗੁਰੂ ਕਿਸੇ ਦੀ ਜ਼ਿੰਮੇਵਾਰੀ ਜੇ ਮਾਂ ਚੜ੍ਹਾਈ ਕਰ ਜਾਏ ਤੇ ਬਾਪ ਤੇ ਆ ਜਾਂਦੀ ਹੈ। ਕਿਸੇ ਦੀ ਜ਼ਿੰਮੇਵਾਰੀ ਬਾਪ ਚੜ੍ਹਾਈ ਕਰ ਜਾਏ ਮਾਂ ਤੇ ਆ ਜਾਂਦੀ ਹੈ। ਕਿਸੇ ਦੀ ਜ਼ਿੰਮੇਵਾਰੀ ਜਦੋਂ ਬੱਚਿਆਂ ਦੇ ਮਾਂ ਬਾਪ ਚੜ੍ਹਾਈ ਕਰ ਜਾਣ ਤੇ ਰਿਸ਼ਤੇਦਾਰਾਂ ਤੇ ਆ ਜਾਂਦੀ ਹੈ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਤੁਸੀਂ ਗੁਰੂ ਘਰ ਨਾਲ ਜੁੜੇ, ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਰਾਮਦਾਸ ਪਾਤਸ਼ਾਹ ਨੂੰ ਸਵਾਰਿਆ ਹੈ।
ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ।
ਕਹਿੰਦੇ ਪੂਰੀ ਕਰਾਮਾਤ ਹੋਈ ਹੈ, ਕਿਉਂਕਿ ਗੁਰਮਤ ਵਿੱਚ ਕਰਾਮਾਤ ਨਾਨਕ ਸਾ ਕਰਮਾਤ ਸਾਹਿਬ ਤੁੱਟੇ ਜੋ ਮਿਲੇ, ਉਹ ਕਰਾਮਾਤ ਹੈ ਜਦੋਂ ਗੁਰੂ ਦੀਆਂ ਰਹਿਮਤਾਂ ਹੋ ਜਾਣ। ਤੇ ਸਤਿਗੁਰੂ ਮਹਾਰਾਜ ਜੀ ਤੇ ਕਿੱਡੀ ਵੱਡੀ ਕਿਰਪਾ ਹੋਈ ਜੀ, ਅਕਾਲ ਪੁਰਖ ਵਾਹਿਗੁਰੂ ਨੇ ਕਿੰਨੀ ਵੱਡੀ ਰਹਿਮਤ ਕੀਤੀ। ਇਤਿਹਾਸ ਪੜ੍ਹੀਏ, ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਪਾਤਸ਼ਾਹ ਬਣਾਇਆ ਤੇ ਜਦੋਂ ਮਹਾਰਾਜ ਜੀ ਨੇ ਪਾਵਨ ਬਾਣੀ ਦਾ ਖਜ਼ਾਨਾ ਰੱਖਿਆ, ਬਾਬਾ ਸੁੰਦਰ ਜੀ ਦੀ ਪਾਵਨ ਬਾਣੀ ਸਦ ਬਾਣੀ ਅਸੀਂ ਪੜ੍ਹਦੇ ਹਾਂ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਤੇ ਆਖ ਦਿੱਤਾ ਅੱਜ ਤੋਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਹੋ। ਸਤਿਗੁਰ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਹੈ ਪੈਰੀ ਪਾਇਆ। ਤੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਨੀਰ ਵਹਿ ਤੁਰਿਆ। ਕਹਿਣ ਲੱਗੇ ਮਹਾਰਾਜ ਮੈਂ ਤੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਣ ਵਾਲਾ ਸੀ, ਸਤਿਗੁਰੂ ਕੈਸੀ ਕਰਾਮਾਤ ਅਕਾਲ ਪੁਰਖ ਨੇ ਵਰਤਾਈ, ਅਰੰਭਤਾ ਜੀਵਨ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਅਰੰਭਤਾ ਹੈ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਣ ਵਾਲੀ, ਤੇ ਫਿਰ ਸਿਖਰਤਾ ਕਿੱਥੇ ਜੀ, ਕਰਾਮਾਤ ਕਿੱਥੇ ਹੋਈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ,
ਸਤ ਸ੍ਰੀ ਅਕਾਲ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਬਣ ਗਏ। ਜਿਸ ਬੱਚੇ ਨੂੰ ਵੇਖ ਕੇ ਇਤਿਹਾਸਕਾਰ ਲਿਖਦੇ ਨੇ ਮਾਵਾਂ ਬੂਹੇ ਬੰਦ ਕਰ ਲੈਂਦੀਆਂ ਸੀ ਕਿ ਇਹ ਮਾਂ ਬਾਪ ਲੈ ਗਿਆ, ਇਹਦੇ ਨਾਲ ਕੋਈ ਸਾਂਝ ਨਾ ਰੱਖਿਓ, ਇਹ ਕਰਾਮਾਤ ਹੈ ਪਿਆਰਿਓ। ਅੱਜ ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨੇ ਆਉਣ ਤੇ ਘੰਟਿਆਂ ਬੱਦੀ ਲੈਣ ਲੱਗਦੀ ਹੈ, ਇਹ ਕਰਾਮਾਤ ਹੈ। ਨਾਨੀ ਆਈ ਬਾਸਰਕੇ ਦੀ ਧਰਤੀ ਤੋਂ ਵੇਖਿਆ, ਤਨ ਤੇ ਕੱਪੜੇ ਵੀ ਪਾਟੇ ਹੋਏ, ਸ਼ਰੀਕਾ ਨੇ ਸੰਭਾਲਿਆ ਨਹੀਂ, ਨਾ ਚਾਚੇ ਅੱਗੇ ਆਏ ਨਾ ਤਾਏ ਆਏ, ਇਹਦੇ ਤਨ ਤੇ ਤਾਂ ਕੱਪੜੇ ਵੀ ਪਾਟੇ ਹੋਏ, ਮੈਲੇ ਕੁਚੈਲੇ ਨੇ, ਇਹਨੂੰ ਮੈਨੂੰ ਨਾਲ ਲੈ ਕੇ ਜਾਣਾ ਪਏਗਾ ਕਿਉਂਕਿ ਇਹਦੇ ਤਨ ਤੇ ਕੱਪੜੇ ਵੀ ਨਹੀਂ, ਇਹਨੂੰ ਤਾਂ ਇੱਥੇ ਨਸੀਬ ਹੋਣੇ। ਇਹ ਕਰਾਮਾਤ ਹੈ। ਅੱਜ ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ 2.5-3 ਲੱਖ ਦੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਚੜਦੇ ਨੇ, ਔਰ ਪਿਆਰਿਓ ਲੈਣਾ ਲੱਗੀਆਂ ਹੱਥ ਜੋੜਦੇ ਕਿ ਸਾਡੀ ਵਾਰੀ ਕਦੋਂ ਆਏਗੀ, ਸਾਡੀ ਵਾਰੀ ਕਦੋਂ ਆਏਗੀ, ਇਹ ਕਰਾਮਾਤ ਹੈ। ਇਸ ਤੋਂ ਵੱਡੀ ਕਰਾਮਾਤ ਕੀ ਹੋਏਗੀ ਕਿ ਜਿਹਨੂੰ ਕਿਹਾ ਜਾਂਦਾ ਸੀ, ਕਿਉਂਕਿ ਸ਼ਰੀਕ ਇਸ ਕਰਕੇ ਨਹੀਂ ਸੀ ਕਿਉਂਕਿ ਸੰਸਾਰਕ ਤੌਰ ਤੇ ਦੁਨਿਆਵੀ ਲੋਕਾਂ ਦਾ ਜਿਹੜਾ ਨਿਗਾਹ ਹੈ ਉਹ ਧਨ ਪਦਾਰਥਾਂ ਤੇ ਹੁੰਦੀ, ਵੀ ਇਹ ਵੀ ਖਪ ਜਾਏ, ਇਹ ਵੀ ਚਲਿਆ ਜਾਵੇ ਤੇ ਅਸੀਂ ਘਰ ਸਾਂਭ ਲਵਾਂਗੇ, ਤੇ ਜਦੋਂ ਤੁਰੇ ਨਾ ਤੇ ਨਾਨੀ ਨੇ ਤਾਲਾ ਲਾਇਆ ਤੇ ਭਾਈ ਜੇਠਾ ਵੇਖਦਾ ਹੈ, ਨਾਨੀ ਸੋਚਦੀ ਵੀ ਹੈ ਝੂਰਦੀ ਵੀ ਹੈ ਕਿਤੇ ਕੋਈ ਐਸਾ ਦਿਨ ਆਏਗਾ, ਕਿਉਂਕਿ ਸੰਸਾਰਕ ਤੌਰ ਤੇ ਅਸੀਂ ਆਪਣੇ ਘਰ ਤੋਂ ਜਾਈਏ, ਇੱਕ ਦਿਨ, ਦੋ ਦਿਨ, 4 ਮਹੀਨੇ, 6 ਮਹੀਨੇ ਬਾਅਦ ਆਸ ਹੈ ਕੋਈ ਘਰੇ ਆਏਗਾ ਤੇ ਤਾਲਾ ਖੁੱਲ ਜਾਏਗਾ, ਪਰ ਅੱਜ ਤੇ ਤਾਲਾ ਪੱਕਾ ਹੀ ਲੱਗ ਗਿਆ। ਮੈਂ ਆਪਣੇ ਪੋਤੇ ਨੂੰ ਲੈ ਚੱਲੀ ਹਾਂ, ਤੇ ਕਿਸੇ ਨੂੰ ਕੀ ਪਤਾ ਸੀ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਉਦਾਰ ਹੈ, ਜਿੱਥੇ ਤਾਲਾ ਨਹੀਂ ਸਦੀਵੀ ਤੌਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਰੌਣਕਾਂ ਹੀ ਰਹਿਣਗੀਆਂ। ਇਹ ਕਰਾਮਾਤ ਹੈ ਭਾਗਾਂ ਵਾਲੇ। ਜਿਹੜੇ ਕਹਿੰਦੇ ਸੀ ਇਹਨਾਂ ਨੂੰ ਖਾਣ ਪੀਣ ਲਈ ਕੁਝ ਨਹੀਂ, ਨਾਨੀ ਨੇ ਵੇਖਿਆ ਪੋਤੇ ਨੂੰ ਖਾਣ ਲਈ ਵੀ ਕੁਝ ਨਹੀਂ ਮਿਲਦਾ, ਸ਼ਰੀਕ ਕੋਈ ਦੇ ਦਿੰਦਾ ਕੋਈ ਨਹੀਂ ਦਿੰਦਾ, ਇਹ ਭੁੱਖਾ ਹੈ। ਕਿੱਡੀ ਵੱਡੀ ਕਰਾਮਾਤ ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਪਿਆਰਿਓ। ਅੱਜ ਲੱਖਾਂ ਦੇ ਹਿਸਾਬ ਦੇ ਵਿੱਚ ਦੁਨੀਆਂ ਲੰਗਰ ਛਕਦੀ ਹੈ, ਇੱਥੇ ਤੋਟ ਨਹੀਂ ਆਉਂਦੀ, ਉਹ ਗੁਰੂ ਰਾਮਦਾਸ ਪਾਤਸ਼ਾਹ ਸੰਸਾਰ ਦਾ ਦਾਤਾ ਬਣ ਗਿਆ, ਇਹ ਹੈ ਕਰਾਮਾਤ। ਬਾਬਾ ਸੱਤਾ ਜੀ ਨੇ ਇਹੀ ਬਚਨ ਬਖਸ਼ਿਸ਼ ਕਹਿੰਦੇ, ਪੂਰੀ ਹੋਈ ਕਰਾਮਾਤ, ਮਾਲਕ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ, ਤੁਸੀਂ ਇਹ ਕਰਾਮਾਤ ਵਰਤਾ ਦਿੱਤੀ ਕਿ ਜਿਹੜਾ ਲਾਹੌਰ ਦੀਆਂ ਗਲੀਆਂ ਵਿੱਚ ਕੱਖਾਂ ਵਾਂਗੂ ਰੁਲਣ ਵਾਲਾ ਸੀ ਉਹਦੇ ਤੇ ਕਿਰਪਾ ਕੀਤੀ, ਜਿਹਦੇ ਘਰ ਨੂੰ ਦੱਬਣ ਨੂੰ ਫਿਰਦੇ ਸੀ ਕਹਿੰਦੇ ਇਹਦਾ ਘਰ ਨਹੀਂ, ਅੱਜ ਉਸ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਵੀ ਸੋਨੇ ਦਾ ਬਣਿਆ ਹੋਇਆ। ਔਰ ਧਿਆਨ ਰੱਖਣਾ, ਸੰਸਾਰਕ ਤੌਰ ਤੇ ਜਦੋਂ ਕੋਈ ਬਿਲਡਿੰਗਾਂ ਬਣਾਉਂਦੇ ਨੇ ਉਹਦੀ ਮਨਿਆਦ ਹੈ, ਆਖਦੇ ਨੇ 100 ਸਾਲੇ ਦੀ ਮਨਿਆਦ, 2 ਸਾਲੇ ਦੀ ਮਨਿਆਦ। ਦੁਨੀਆ ਦੇ ਕੈਸੇ ਆਰਕੀਟੈਕਟ ਸਨ ਗੁਰੂ ਰਾਮਦਾਸ ਪਾਤਸ਼ਾਹ ਕਿ ਸਤਿਗੁਰੂ ਮਹਾਰਾਜ ਜੀ ਦਾ ਘਰ ਸਦੀਵੀ ਤੌਰ ਤੇ ਰਹਿੰਦੀ ਦੁਨੀਆ ਤੱਕ ਰਹਿਣਾ ਆ, ਇਹ ਕਰਾਮਾਤ ਹੈ। ਮਹਾਰਾਜ ਕਹਿ ਲੱਗੇ ਪੂਰੀ ਹੋਈ ਕਰਾਮਾਤ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਕਰਾਮਾਤ ਹੋਈ, ਆਪ ਸਿਰਜਣਹਾਰ ਹੈ ਧਾਰਿਆ ਤੇ ਗੁਰੂ ਸਾਹਿਬ ਆਪਾ ਆਪ ਅਕਾਲ ਪੁਰਖ ਨੇ ਤੁਹਾਡੇ ਹਿਰਦੇ ਵਿੱਚ ਟਿਕਾ ਦਿੱਤਾ, ਗੁਰ ਪਰਮੇਸ਼ਰ ਏਕੋ ਜਾਣ ਵਾਲੀ ਕਲਾ ਵਰਤ ਗਈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜਿਹਾ,
ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ।
ਸਿੱਖਾਂ ਨੇ ਅਤੇ ਸੰਗਤਾਂ ਨੇ ਅਕਾਲ ਪੁਰਖ ਵਾਹਿਗੁਰੂ ਜਾਣ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਮਸਕਾਰ ਕੀਤੀ। ਕਿਉਂਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਗੁਰੂ ਵਿੱਚ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ ਨਹੀਂ। ਇਸ ਕਰਕੇ ਬਾਬਾ ਸੱਤਾ ਜੀ ਆਖਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਐਸੀ ਕਿਰਪਾ ਹੋਈ ਕਿ ਸਿੱਖਾਂ ਅਤੇ ਸੰਗਤਾਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਹਨ।
ਅਟਲ ਅਥਾਹੋ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ।
ਸਤਿਗੁਰੂ ਮਹਾਰਾਜ ਤੁਸੀਂ ਅਟਲ ਹੋ, ਅਟਲ ਦਾ ਭਾਵ ਸਦੀਵੀ ਕਾਇਮ ਰਹਿਣ ਵਾਲਾ। ਮਹਾਰਾਜ ਤੁਸੀਂ ਜਿਹੜਾ ਹੋ ਸਦੀਵੀ ਤੌਰ ਤੇ ਰਹਿਣ ਵਾਲੇ ਹੋ ਤੁਸੀਂ ਮਹਾਰਾਜ, ਤੁਹਾਡਾ ਥਾਂ ਨਹੀਂ ਪਾਇਆ ਜਾ ਸਕਦਾ, ਭਾਵ ਤੁਹਾਡਾ ਅੰਤ, ਤੁਹਾਡੀ ਸੋਚ ਬਹੁਤ ਉੱਚੀ ਹੈ। ਅਟਲ ਅਥਾ ਅਤੋਲ, ਅਤੋਲ ਜਿਹੜਾ ਤੋਲਿਆ ਨਾ ਜਾ ਸਕੇ, ਜਿਹੜਾ ਜਿਹਦੇ ਗੁਣ ਜਿਹੜੇ ਨੇ ਉਹ ਮਿਣੇ ਨਾ ਜਾ ਸਕਣ। ਸਤਿਗੁਰੂ ਮਹਾਰਾਜ ਤੁਹਾਡਾ ਜਿਹੜਾ ਬਿਰਧ ਹੈ ਅੰਤ ਨਾ ਪਾਰਾ ਵਾਰਿਆ, ਕੋਈ ਵੀ ਉਹਦਾ ਉਰਲਾ ਤੇ ਪਰਲਾ ਬੰਨਾ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕੋਲੇ ਨਾ ਜੀ ਇੱਕ ਵਾਰ ਸਿੱਖ ਆਏ, ਉਹਨਾਂ ਆਖਿਆ ਮਹਾਰਾਜ ਬਾਣੀ ਪੜ੍ਹਦੇ ਹਾਂ, ਮਨ ਨਹੀਂ ਲੱਗਦਾ, ਸਤਿਗੁਰੂ ਕੀ ਕਰਿਆ ਕਰੀਏ, ਛੱਡ ਦੇਈਏ, ਨਾ ਪੜ੍ਹਿਆ ਕਰੀਏ। ਮਹਾਰਾਜ ਨੇ ਬੜਾ ਪੈਰਾ ਉੱਤਰ ਦਿੱਤਾ, ਕਹਿੰਦੇ ਕੀ ਕਰਦੇ ਹੋ? ਕਹਿੰਦੇ ਮਹਾਰਾਜ ਅਸੀਂ ਗਵਾਲੇ ਹਾਂ। ਸਤਿਗੁਰੂ ਕਹਿੰਦੇ ਇੰਜ ਕਰੋ, ਇਹ ਕੰਮ ਛੱਡ ਦਿਓ। ਕਹਿੰਦੇ ਨਹੀਂ ਮਹਾਰਾਜ, ਕਿਰਤ ਛੱਡ ਦੇਵਾਂਗੇ, ਕਿਵੇਂ ਸਾਡਾ ਸਰੇਗਾ, ਇਹਦੇ ਬਿਨਾਂ ਸਰਦਾ ਨਹੀਂ। ਸਤਿਗੁਰੂ ਕਹਿੰਦੇ ਫਿਰ ਧਿਆਨ ਰੱਖੋ, ਜਿਵੇਂ ਸੰਸਾਰ ਦੀ ਕਿਰਤ ਤੋਂ ਬਿਨਾਂ ਨਹੀਂ ਸਰਦਾ, ਉਹ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਤੁਸੀਂ ਬਾਣੀ ਪੜ੍ਹੋ ਤੇ ਇਹ ਸੋਚੋ ਕਿ ਸਾਡਾ ਬਾਣੀ ਪੜ੍ਹੇ ਬਿਨਾਂ ਵੀ ਨਹੀਂ ਸਰੇਗਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਉ ਨਾਨਕ ਭਜ ਹਰ ਮਨਾ ਜੇ ਬਿਦ ਜਲ ਕੋ ਮੀਨ। ਜਿਵੇਂ ਇੱਕ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਪਾਣੀ ਤਾਂ ਮੱਛੀ ਤੋਂ ਬਿਨਾਂ ਰਹਿ ਜਾਏਗਾ। ਪਰ ਜੇ ਮੱਛੀ ਨੂੰ ਆਖੋ ਤੂੰ ਪਾਣੀ ਛੱਡ ਦਿਓ, ਕੋਈ ਸਮਝੌਤਾ ਨਹੀਂ ਕਰ ਸਕਦੀ। ਇਸੇ ਤਰ੍ਹਾਂ ਸਿੱਖਾ ਤੇਰੇ ਜੀਵਨ ਵਿੱਚ ਵੀ ਹੋਵੇ, ਮੈਂ ਬਾਣੀ ਪੜਾਂਗਾ ਤੇ ਮੈਂ ਜਿਉਂਦਾ ਰਵਾਂਗਾ, ਨਹੀਂ ਮੇਰੀ ਆਤਮਕ ਮੌਤ ਹੋ ਜਾਏਗੀ। ਮਹਾਰਾਜ ਕਹਿ ਲੱਗੇ ਜਿਵੇਂ ਸੰਸਾਰ ਕਿਰ ਤੋਂ ਬਿਨਾਂ ਨਹੀਂ ਸਰਦਾ, ਇਸੇ ਤਰ੍ਹਾਂ ਇਹ ਮਨ ਵਿੱਚ ਘਰ ਕਰੋ ਵੀ ਬਾਣੀ ਪੜੇ ਬਿਨਾਂ ਵੀ ਸਾਡਾ ਨਹੀਂ ਸਰੇਗਾ। ਮਹਾਰਾਜ ਜੀ ਨੇ ਆਖਿਆ ਫਿਰ ਇੱਥੇ ਹੀ ਗੱਲ ਨਹੀਂ ਮੁੱਕਦੀ, ਆਪਣੇ ਮਨ ਵਿੱਚ ਬਾਣੀ ਪੜਨ ਲਈ ਪਿਆਰ ਪੈਦਾ ਕਰੋ। ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਉਹਦੇ ਸ਼ਬਦ ਨੂੰ ਵਿਚਾਰੋ, ਤੇ ਜਿਵੇਂ ਜਿਵੇਂ ਬਾਣੀ ਪੜੋਗੇ ਸ਼ਬਦ ਨੂੰ ਵਿਚਾਰੋਗੇ, ਹੌਲੀ ਹੌਲੀ ਇਹ ਜਿਹੜਾ ਹਾਥੀ ਮਨ ਹੈ ਇਹਨੂੰ ਬਦਲਣ ਲਈ ਯਤਨ ਕਰੋ। ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਕਬੂ ਨਾ ਲੱਗੈ ਪਿਆਰੇ, ਤਥਾ ਪ੍ਰੀਤ ਧਰੋ ਗੁਰਬਾਣੀ, ਪਠਨ ਸੁਨਣ ਕੀ ਚਹਿ ਰੁਚ ਠਾਨੀ। ਧਰਿਓ ਅਰਥ ਜੋ ਸ਼ਬਦ ਵਿਚਾਰਾ, ਸਹਿਜ ਸਹਿਜ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੈ ਹਮ ਕਹਾਂ, ਸਹਿਜ ਸਹਿਜ ਮੂਰੋ ਮਨ ਮਾ। ਗੁਰੂ ਜੀ ਕੀ ਕਹਿੰਦੇ ਨੇ, ਮੈਂ ਕੀ ਕਰਦਾ ਹਾਂ, ਇਹ ਪੜਚੋਲ ਕਰਕੇ ਹੌਲੀ ਹੌਲੀ ਇਸ ਹਾਥੀ ਮਨ ਨੂੰ ਮੋੜਨ ਦਾ ਯਤਨ ਕਰੋ।
ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ।
ਬਾਬਾ ਸੱਤਾ ਜੀ ਆਖਦੇ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਭਾਵਨਾ ਨਾਲ ਸਿਮਰਿਆ, ਸਤਿਗੁਰੂ ਮਹਾਰਾਜ ਤੁਸੀਂ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ।
ਲਬ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਗਏ, ਉਹਨਾਂ ਅੰਦਰੋਂ ਚਸਕਾ ਤੇ ਵਿਕਾਰ ਜਿਹੜੇ ਨੇ, ਹੋਰ ਜੋ ਵੀ ਐਬ ਨੇ, ਉਹ ਤੁਸੀਂ ਰਹਿਮਤਾਂ ਨਾਲ ਕੱਢ ਦਿੰਦੇ ਹੋ।
ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸੁਕਾਰਿਆ।
ਸਤਿਗੁਰੂ ਤੁਹਾਡਾ ਥਾਨ ਧੰਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਤੇ ਮਹਾਰਾਜ ਤੁਹਾਡੇ ਦਰ ਤੇ ਜਿਹੜੇ ਸੇਵਾ ਕਰਦੇ ਨੇ ਸੰਗਤਾਂ ਹਨ, ਗੁਰੂ ਘਰ ਦੇ ਚੌਰ ਬਰਦਾਰ ਅਰਦਾਸੀ ਹਨ, ਗੁਰੂ ਘਰ ਦੇ ਕੀਰਤਨੀ ਹਨ, ਉਹ ਵੀ ਧੰਨਤਾ ਦੇ ਪਾਤਰ ਹਨ।
ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ।
ਬਾਬਾ ਸੱਤਾ ਜੀ ਆਖਦੇ ਹੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਨਾਨਕ ਵੀ ਤੁਸੀਂ ਸੀ, ਬਾਬਾ ਲਹਿਣਾ ਵੀ ਤੁਸੀਂ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਬਣਾਇਆ ਗਿਆ। ਤੇ ਤੁਸੀਂ ਹੀ ਗੁਰੂ ਰਾਮਦਾਸ ਪਾਤਸ਼ਾਹ ਹੋ।
ਗੁਰ ਡਿੱਠਾ ਤਾਂ ਮਨ ਸਾਧਾਰਿਆ,
ਗੁਰੂ ਰਾਮਦਾਸ ਪਾਤਸ਼ਾਹ ਜਿਹੜਾ ਤੁਹਾਡੇ ਦਰਸ਼ਨ ਕਰ ਲਏ ਉਹਨਾਂ ਦੇ ਮਨ ਨੂੰ ਤੁਸੀਂ ਟਿਕਾ ਦੇ ਦਿੰਦੇ ਹੋ। ਉਹਨਾਂ ਦੇ ਮਨ ਜਿਹੜੇ ਵਿਕਾਰਾਂ ਵਿੱਚ ਭਿੱਜੇ ਹੁੰਦੇ ਨੇ, ਜਦੋਂ ਤੁਹਾਡੇ ਚਰਨਾਂ ਨਾਲ ਜੁੜ ਜਾਣ ਉਹਨਾਂ ਦੇ ਵਿਕਾਰ ਖਤਮ ਹੋ ਜਾਂਦੇ ਹਨ। ਸੋ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣੇ, ਕਰਾਮਾਤ ਵਾਪਰੀ, ਤੇ ਸਤਿਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 1581 ਦੇ ਵਿੱਚ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਗੁਰੂ ਕਿਰਪਾ ਕਰੇ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਸਮੂਹ ਸੰਗਤਾਂ ਨੂੰ ਸਤਿਗੁਰੂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਦੀਆਂ ਦਾਤਾਂ ਦੇ ਨਾਲ ਨਿਹਾਲ ਕਰਨ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਬੇਅੰਤਰਾਂ ਦੀਆਂ ਭੁੱਲਾਂ ਹੋਈਆਂ ਹਨ, ਖਿਮਾ ਕਰਨਾ। ਅੰਤ ਵਿੱਚ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ ਪਾਵਨ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਪਾਕ ਬਖਸ਼ਿਸ਼ ਹੋਇਆ। ਆਓ ਅੰਤਲੀਆਂ ਪੰਕਤੀਆਂ ਨਾਲ ਆਪਾਂ ਸਮਾਪਤੀ ਕਰੀਏ ਜੀ।
ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ,
ਗੁਰ ਡਿਠਾ ਤਾਂ ਮਨ ਸਾਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।